Thank you. ਅੱਲਾਹ ਕਹਿਣ ਤੱਕ ਗੁਰਬਾਣੀ ਕੀਰਤਨ ਔਰ ਵਿਚਾਰਾਂ ਦਾ ਲਾਭ ਉਠਾਇਆ ਹੈ। ਬਾਕੀ ਸਮਾਂ ਜੋ ਰਹਿੰਦਾ ਹੈ ਉਸਨੂੰ ਵੀ ਹਰੇਕ ਕੀਰਤਨ ਦੇ ਵਿਚਾਰਾਂ ਦੁਆਰਾ ਸਿੱਖਿਆ ਕਰ ਸ਼ਬਦ ਵਿੱਚ ਬੋਲ ਕੇ ਰਸਨਾ ਨੂੰ ਸਤਲਾ ਮੈਂ ਪਵਿੱਤਰ ਕਰਨ ਲਈ ਖੇਚਲ ਕਰਿਆ ਕਰੋ। ਪਹਿਲੇ ਦਾਸ ਬੋਲਿਆ ਕਰਿਆ, ਫਿਰ ਸਾਰੇ ਭਾਈ, ਕਿਸੇ ਪਾਸੇ ਸਭ ਬੀਬੀਆਂ ਗੱਜ ਲੱਜ ਕੇ ਗੁਰਬਾਣੀ ਲਈ ਖੇਚਲ ਕਰਿਆ ਕਰੋ। Thank you. बहुत जन्म बिछड़े से माधो साथ प्रीत खेलत हस्त फरने जन्म अनेक ते काढ़ो प्रभु नानक तेरी टेक बहुत जन्म बिछड़े से माधो कई जन्म है कीट पतंगा कई जन्म गजवीन तुरंगा कई जन्म पंखी सरकोयो कई जन्म है वर्ग जोयो बहुत जन्म बिछड़े से माधो कई जन्म तुम्हारे लेके फिर उदास आप लग जीवो किसे दर्शन देखे लेके विच लालो जी जन्म तुम्हारे लेके लेके विच लालो जी जन्म तुम्हारे
Yeah. Thank you.
कोई तन दुखी, कोई मन दुखी, कोई चिंता चित उदास, थोड़े थोड़े सब दुखी, सुखी गुरु के दास। संसार पर निगाह मार के देखा जाए तो सब ही दुखी सुखी वही पुरुष है जो सुख स्वरूप वैगुरु नाल जुड़िया है। हजूर फरमाते हैं भाई बाला मरदाना आरफा लोगों तो बिना तत्वेत्या तो बिना गुरु ब्रह्म ज्ञानियों तो बिना सारा संसार दुखी है। मरदाने ने आदश की थी गरीब नवाज की अमीर लोग तनाड़ लोग भी दुखी हैं, भला ये तो मन लिया जिन्हों पास अपन जरूरियात पूरी करने वास्ते उतना धन दौलत पैसा नहीं जितना चाहिए है वह तो दुखी होंगे, जिन्हों पास बेअंत धन दौलत है कि वह भी दुखी हैं। गुरु बाबा जी फरमाते हैं वह भी दुखी हैं। फिर मरदाने ने पूछा महाराज उन्होंने तो बड़े बड़े सेठ कि वह भी दुखी हैं, गुरु जी कहते वह भी दुखी हैं। राजे महाराजे जिन्होंने हाथ में बड़िया बड़िया ताकत हैं वह गुरु जी कहते वह भी दुखी हैं। होर की कहने गुरु जी कहते स्वर्ग के राजा इंद्र जैसा यह जी भी दुखी। सो एक वाहिगुरू का प्यारा जो वाहिगुरू आनंद का सागर उस विच जुड़े वही सुखी। ये गल सुन के मरदाना चुपता हो गया पर उसका संसार दूर ना हो सके। चित विच कंडे मांगू संसार रड़कता रहा जिमें पैर विच कंडा रड़कता है। मेरे गुरु बाबा जी सबनों ही दुखी दस रहे हैं, ये की कारण है? देखने तो सुखी प्रतीत होंगे। सो खैर यूं समा गुजरता चला गया। अज गुरु बाबा जी सतखरा नाम करके एक शहर उसके दरमियान के बाजार भी चले जा रहे हैं। पिछे भाई बाला तो मरदाना है, मरदाने की निगाह एक फर्म ते जा जिसकी बनावट बहुत दिलकश, उसका मालक एक सेठ, नौजवान उम्र, बड़ा खूबसूरत शरीर, बहुत कीमती वस्त्र पहने हुए, नौकर चाकर हुकम योजा कुछ देख के मरदाना अगे बढ़िया। दोवें हथ जोड़े गुरु बाबा जी अगे अर्ज की थी गरीब नवाज आप सबनों दुखी दसते हो पर मैनू वह सेठ बड़ा सुखी प्रतीत होंदा। ये गल मरदाने दे सुन के गुरु बाबा जी जिन्हों तो दुनिया की अंदरूनी बैरूनी हालत तो कोई भी भुली नहीं सी, इन्ने लोग 14 भवन जिन्हों के हाथ उपर जिमें औला प्याईओं नहीं दे सन, तो मरदानी की सनादानी वाल देख के मुस्कराए कहने मरदाना अच्छा भाई उन्होंने जाके पूछया जबानी पूछ के इकला करके पूछी असी पुराने बगीचे में बहने चल के उत्थे आके दसी किन्ना सुखी। गुरु बाबा जी भाई बाले नाल लैके अगे चले गए पर मरदाना उत्थे जा खड़ा जिते बहुत सारी भीड़ फाड़ लोगों बड़ी खरीदो फरोख हो रही सी। हाँ मरदाना सब कुछ खड़ा देखता रहा, अखीर छीड़ हो गई, इकला मरदाना खड़ा रह गया। उस सेठ ने पूछा दसो जी थानू की कुछ चाहिए है? मरदाना कहना कुछ नहीं चाहिए। फिर खड़े हो कह लगे दो गल्लां करनी, कितने रेंदे हो? सेठ ने पूछया कह लगे पंजाब देश देने वाले। की कम करते हो? कहने लगे गुरु नानक जी ना रहना अरबी स्रोत करया करना, यादा मरासी ना मेरा मरदाना। फिर की गल्लां करनियां? मरदाना कहेंगे सेठ जी यो नहीं कोई राज दियां गल्लां हैं, कोई भेद दियां गल्लां हैं, तुसी होवो मैं होवां तीजा कोई ना हो, यूं गल्लां करनियां हैं। उस सेठ ने नज़दीक ही बहुत वड्डा ड्राइंग रूम जिसके बड़े छाड़ो फानूस चंगे सोफा सेट बहुत किस्म की तैयारी लगी हुई सी वह खुलवा दिता। जदों मरदाना उस कमरे के अंदर दाखिल होया सेठ के समेत इधर उधर नीचे उपर दाएं बाएं निगाह दौड़ाई
ਹੋਰ ਵੀ ਹੈਰਾਨ ਹੋਇਆ ਉਹ ਇਹ ਤਾਂ ਕੋਈ ਸਵਰਗੀ ਬੰਦਾ ਹੈ। ਇਹੋ ਜਿਹੀ ਚਿੱਤ ਵਿੱਚ ਵਿਚਾਰ ਕਰਦਾ ਹੈ, ਉੱਥੋਂ ਦੇ ਸਾਧੂ ਸਾਮਾਨ ਨੂੰ ਦੇਖ ਕੇ ਇਤਨਾ ਜ਼ਿਆਦਾ ਸਾਧੂ ਸਾਮਾਨ, ਅਖੀਰ ਬੈਠ ਗਏ, ਮਰਦਾਨੇ ਨੂੰ ਬਿਠਾ ਲਿਆ, ਆਪ ਬੈਠ ਗਿਆ ਸੀ ਕੁਰਸੀ 'ਤੇ। ਹਾਂ, ਕਹਿਣ ਲੱਗਾ, ਦੱਸੋ ਪਿੱਛੋਂ ਜੋ ਕੁਛ ਪੁੱਛਣਾ ਹੈ। ਹੁਣ ਤਾਂ ਆਪਾਂ ਦੋਵੇਂ ਹਾਂ, ਤੀਜਾ ਬੰਦਾ ਕੋਈ ਨਹੀਂ। ਇਹ ਸੁਣ ਕੇ ਮਰਦਾਨਾ ਕਹਿੰਦੇ, ਸੇਠ ਜੀ, ਮੇਰੇ ਗੁਰੂ ਬਾਬਾ ਜੀ ਗੁਰੂ ਨਾਨਕ ਜੀ ਫਰਮਾਉਂਦੇ ਹਨ, ਸਾਰਾ ਸੰਸਾਰ ਦੁਖੀ ਆਰਸਾਂ ਲੋਕਾਂ ਤੋਂ ਬਿਨਾਂ, ਤਤਵੀਰਤਿਆਂ ਤੋਂ ਬਿਨਾਂ, ਬ੍ਰਹਮ ਗਿਆਨੀਆਂ ਤੋਂ ਬਿਨਾਂ ਸਾਰਾ ਸੰਸਾਰ ਦੁਖੀ ਹੈ, ਪਰ ਮੈਂ ਆਪ ਨੂੰ ਬੜਾ ਸੁਖੀ ਵੇਖਦਾ, ਇਹ ਕੁਛ ਪੁੱਛਣ ਵਾਸਤੇ ਆਇਆ ਹਾਂ, ਆਪ ਕਿਤਨੇ ਸੁਖੀ ਹੋ। ਜਦੋਂ ਇੰਨੀ ਗੱਲ ਮਰਦਾਨੇ ਨੇ ਕਹੀ, ਸੇਠ ਦੇ ਮਾਨੋ ਕਿਸੇ ਨੇ ਕੱਸ ਕੇ ਬਾਣ ਮਾਰਿਆ, ਇੰਨਾ ਦੁੱਖ ਹੋਇਆ, ਉਹਦੀਆਂ ਅੱਖਾਂ ਵਿੱਚੋਂ ਤਰਫ ਤਰਫ ਹਿੰਜੂ ਗਿਰਨੇ ਸ਼ੁਰੂ ਹੋਏ, ਠੰਡੇ ਠੰਡੇ ਸਾਹ ਆਉਣੇ ਸ਼ੁਰੂ ਹੋਏ, ਜਿਹਨਾਂ ਤੋਂ ਮਰਦਾਨਾ ਭਾਂਪਤਾ ਗਿਆ ਵੀ ਦੁਖੀ ਹੈ ਪਰ ਇਸਦੀ ਜ਼ਬਾਨੀ ਸੁਣਨਾ ਹੈ। ਫਿਰ ਗੁਰੂ ਬਾਬਾ ਜੀ ਦੇ ਚਰਣਾਂ ਵਿੱਚ ਅਰਜ਼ ਕਰਕੇ ਇਹਨੂੰ ਸੁਖੀ ਕਰਨ ਦਾ ਵੀ ਉਪਾਅ ਕਰਨਾ। ਇਉਂ ਕੁਛ ਦੇਰ ਇਹ ਜਿਹੀ ਹਾਲਤ ਸੇਠ ਦੀ ਰਹੀ, ਅੱਖਾਂ ਵਿੱਚ ਹਿੰਜੂ ਖੇਡਦਾ ਰਿਹਾ, ਠੰਡੇ ਠੰਡੇ ਸਾਹ ਲੈਂਦਾ ਰਿਹਾ। ਹਾਂ, ਮਰਦਾਨਾ ਕਹਿੰਦੇ, ਸੇਠ ਜੀ, ਮੇਰੇ ਗੱਲ ਦਾ ਜਵਾਬ ਦਿਓ। ਇਹ ਗੱਲ ਸੁਣ ਕੇ ਸੇਠ ਕਹਿਣ ਲੱਗਾ, ਭਾਈ ਮਰਦਾਨਾ, ਗੁਰੂ ਨਾਨਕ ਜੀ ਸੱਚ ਕਹਿੰਦੇ, ਤੂੰ ਮੇਰੀ ਉੱਪਰਲੀ ਹਾਲਤ ਨੂੰ ਵੇਖ ਕੇ ਮੈਨੂੰ ਸੁਖੀ ਮੰਨਦਾ ਹੈ। ਮੇਰੀ ਹਾਲਤ ਇਹੋ ਜਿਹੀ ਹੈ ਜਿਵੇਂ ਛੋਟੀ ਲੱਕੜੀ ਅੰਦਰੋਂ ਘੁਣੇ ਦੀ ਖਾਧੀ ਹੋਵੇ, ਉੱਪਰੋਂ ਸੋਹਣਾ ਰੰਗ ਪਾਲਿਸ਼ ਕੀਤਾ ਹੋਵੇ, ਦੇਖਣ ਵਾਲਾ ਉਹਨੂੰ ਬੜੀ ਚੰਗੀ ਮੰਨਦਾ ਹੈ, ਇਹੋ ਜਿਹੀ ਮੇਰੀ ਹਾਲਤ, ਉੱਪਰਲੀ ਹਾਲਤ ਦੇਖ ਕੇ ਮੈਨੂੰ ਸੁਖੀ ਮੰਨਦਾ, ਪਰ ਮੇਰਾ ਮਨ ਜਿਹੜਾ ਹੈ ਚਿੰਤਾ ਫਿਕਰ ਆਦਿ ਘੁਣੇ ਦੇ ਖਾਧਾ ਹੋਇਆ। ਇੰਨਾ ਕਹਿ ਕੇ ਫਿਰ ਰੋਣ ਲੱਗ ਪਿਆ, ਮਰਦਾਨਾ ਕਰਣਾ ਰਸ ਵੀ ਆ ਗਿਆ, ਹੈਰਾਨ ਹੁੰਦਾ ਹੈ, ਸੋਚਦਾ ਹੈ ਇਸ ਦੇ ਬਾਬਤ ਗੁਰੂ ਬਾਬਾ ਜੀ ਦੇ ਚਰਣਾਂ ਵਿੱਚ ਜ਼ਰੂਰ ਅਰਜ਼ ਕਰਨੀ, ਪਰ ਜ਼ਬਾਨੀਏ ਤੋਂ ਪੁੱਛਣਾ ਹੈ। ਕਹਿਣ ਲੱਗਾ, ਸੇਠ ਜੀ, ਜ਼ਰਾ ਖੋਲ੍ਹ ਕੇ ਤਾਂ ਦੱਸੋ ਕੀ ਦੁੱਖ ਹੈ। ਮੈਂ ਗੁਰੂ ਬਾਬਾ ਜੀ ਦੇ ਚਰਣਾਂ ਵਿੱਚ ਅਰਜ਼ ਕਰਾਂਗਾ, ਕਿਉਂਕਿ ਉਹ ਦੁਨੀਆਂ ਦੇ ਉਧਾਰ ਵਾਸਤੇ, ਦੁਖੀਆਂ ਨੂੰ ਸੁਖੀ ਕਰਨ ਵਾਸਤੇ ਹੀ ਅਵਤਾਰ ਧਾਰ ਕੇ ਆਏ ਹਨ, ਵਰਨਾ ਨਿਰਾਕਾਰ ਤੋਂ ਸਾਕਾਰ ਹੋਣ ਦੀ ਕੋਈ ਲੋੜ ਨਹੀਂ ਸੀ, ਇਸ ਮ੍ਰਿਤੂ ਮੰਡਲ ਵਿੱਚ ਆਉਣ ਦੀ ਕੋਈ ਲੋੜ ਨਹੀਂ ਸੀ ਉਹਨਾਂ ਨੂੰ। ਉਹਨਾਂ ਦਾ ਆਉਣਾ ਸੰਸਾਰ ਦੇ ਉਧਾਰ ਵਾਸਤੇ ਹੀ ਹੈ। ਇਉਂ ਮੈਂ ਅਰਜ਼ ਕਰਾਂਗਾ, ਜੇ ਕੋਈ ਦੁੱਖ ਹੈ ਉਹ ਜ਼ਰੂਰ ਤੇਰੇ 'ਤੇ ਕਿਰਪਾ ਕਰਨਗੇ। ਇਉਂ ਜਦੋਂ ਮਰਦਾਨੇ ਨੇ ਕਿਹਾ, ਉਸਨੂੰ ਕੁਛ ਧੀਰ ਜਿਹਾ ਆਇਆ, ਕਹਿਣ ਲੱਗਾ, ਭਾਈ ਮਰਦਾਨਾ, ਮੈਂ ਆਪਣੇ ਅਰਬਾਂ ਪਤੀ ਪਿਤਾ ਦੇ ਇਕਲੌਤਾ ਹੀ ਪੁੱਤਰ, ਬੜੀਆਂ ਨਾਜ਼ੋ ਨਿਯਮਤਾਂ ਨਾਲ ਪੜ੍ਹਿਆ, ਵਿੱਦਿਆ ਜਿਹੋ ਜਿਹੀ ਦੇਣੀ ਬਣਦੀ ਸੀ ਦਿੱਤੀ ਗਈ, ਇਹੋ ਜਿਹੀ ਚੰਗੇ ਅਮੀਰ ਸਨਾਟ ਖਾਣੇ ਵਿੱਚ ਵਿਵਾਹ ਸ਼ਾਦੀ ਹੋ ਗਈ। ਸੋ ਕੁਛ ਸਮਾਂ ਰੰਗਲੀਆਂ ਵਿੱਚ ਗੁਜ਼ਰਿਆ, ਪਰ ਸਮਾਂ ਪਾ ਕੇ ਮੇਰੇ ਮਾਤਾ ਪਿਤਾ ਚੜ੍ਹਾਈ ਕਰ ਗਏ, ਸਾਰਾ ਬੋਝ ਮੇਰੇ ਸਿਰ 'ਤੇ ਆ ਗਿਆ। ਹਾਂ, ਉਸ ਤੋਂ ਬਾਅਦ ਕੁਛ ਸਮੇਂ ਤੋਂ ਬਾਅਦ ਸਾਡੇ ਘਰ ਦੇ ਵਿੱਚ ਬੇਇਤਫਾਕੀ ਨੇ ਡੇਰਾ ਜਮਾ ਲਿਆ, ਜਿਸ ਦੀ ਬਾਬਤ ਬੜੇ ਉਪਾਅ ਕੀਤੇ, ਬੜੇ ਪਾਪੜ ਵੇਲੇ, ਬੜੇ ਯਤਨ ਕੀਤੇ, ਪਰ ਉਹ ਬੇਇਤਫਾਕੀ ਦੂਰ ਹੋ ਹੀ ਨਾ ਸਕੀ। ਇਹੀ ਨਹੀਂ ਬਲਕਿ ਕਈ ਦਫ਼ਾ ਖੁਦਕਸ਼ੀਆਂ ਤੱਕ ਨੌਬਤ ਆ ਪਹੁੰਚੀ। ਸੋ ਇੰਨੀ ਗੱਲ ਕਹਿ ਕੇ ਫਿਰ ਫੁੱਟ ਫੁੱਟ ਕੇ ਉਹ ਸੇਠ ਰੋਣ ਲੱਗ ਪਿਆ। ਸਾਧ ਸਿੰਘ, ਜਿਸ ਘਰ ਦੇ ਵਿੱਚ ਬੇਇਤਫਾਕੀ ਹੈ ਉਹ ਘਰ ਨਹੀਂ, ਉਹ ਨਰਕ ਹੈ। ਜਿਸ ਘਰ ਦੇ ਵਿੱਚ ਇਤਫਾਕ ਹੈ ਉਹ ਘਰ ਘਰ ਨਹੀਂ, ਉਹ ਸਵਰਗ ਹੈ। ਭਗਤ ਕਬੀਰ ਨੂੰ ਸੇਠ ਨੇ ਪੁੱਛਿਆ, ਭਗਤ ਜੀ, ਗ੍ਰਸਤ ਵੱਡਾ ਹੈ ਕਿ ਤਿਆਗ ਵੱਡਾ? ਉਹ ਕਹਿੰਦੇ, ਦੋਵੇਂ ਚੰਗੇ ਹਨ, ਗ੍ਰਹੀ ਹੈ ਤਾਂ ਧਰਮ ਕਰ, ਨਹੀਂ ਤਾਂ ਕਰ ਵੈਰਾਗ, ਵੈਰਾਗੀ ਬੰਧਨ ਕਰੇ ਤਾਂ ਕੋੜ ਉਪਹਾਰ। ਦੋਵੇਂ ਚੰਗੇ ਹਨ ਪਰ ਗ੍ਰਸਤ ਲੋਈ ਨਾ ਚੰਗ, ਮਤਲਬ ਕਿ ਜਿਸ ਗ੍ਰਸਤ ਦੇ ਵਿੱਚ ਸਭ ਜੀਆਂ ਦਾ ਇਤਫਾਕ ਹੈ, ਇੱਕੋ ਅਸੂਲਾਂ ਦੇ ਪਾਬੰਦ, ਆਸਾ ਇਸ਼ਟ ਉਪਾਸਨਾ ਖਾਣ ਪਾਣ ਪਹਿਰਾਂ, ਛੇ ਗੱਲਾਂ ਮਿਲਦੀਆਂ ਹਨ, ਧਰਮ ਦੇ ਮਾਰਗ 'ਤੇ ਚੱਲਣ ਵਾਲੇ, ਗੁਰਮੁਖ ਇੱਕ ਦੂਜੇ ਨਾਲ ਹਿੱਤ ਇਤਫਾਕ ਪਿਆਰ, ਅਤੇ ਇਉਂ ਇਹੋ ਜਿਹੇ ਜਿਹੜੇ ਘਰ ਹਨ ਉਹ ਬੜੇ ਸੁਖੀਆਂ ਨੂੰ ਘਰ ਨਹੀਂ ਬਲਕਿ ਸਵਰਗ ਉਸਨੂੰ ਕਹਿ ਲਓ ਤਾਂ ਕੋਈ ਹਰਜ ਨਹੀਂ ਹੈ। ਸੋ ਪਰ ਇਹੋ ਜਿਹਾ ਕੋਈ ਕੋਈ ਦੁਨੀਆਂ ਵਿੱਚ ਦੇਖਣ ਵਿੱਚ ਆਉਂਦਾ ਹੈ, ਅਕਸਰ ਦੇਖਣ ਚਾਹੁੰਦੇ ਕਿਸੇ ਦਾ ਮੂੰਹ ਉੱਧਰ ਨੂੰ ਹੈ, ਕਿਸੇ ਦਾ ਉੱਧਰ ਨੂੰ ਹੈ, ਕਿਸੇ ਦਾ ਕਿਸੇ ਪਾਸੇ ਨੂੰ, ਕੋਈ ਕਿਸੇ ਮਾਰਗ 'ਤੇ ਚੱਲੇ, ਕਿਸੇ 'ਤੇ ਜਿਸ ਦਾ ਕਾਰਨ ਹੈ ਇਹਨੇ ਜੋ ਦੁੱਖ ਦਾ ਕਾਰਨ ਹੈ। ਇਸ ਕਰਕੇ ਜਿਸ ਘਰ ਦੇ ਵਿੱਚ ਇੱਕੋ ਖਿਆਲ ਦੇ ਹਨ ਉਹ ਸਾਰੇ ਸੁਖੀ ਹੋਇਆ ਕਰਦੇ ਹਨ। ਸਾਧ ਸਿੰਘ ਇਉਂ ਜਦੋਂ ਉਹ ਸੇਠ ਨੇ ਆਪਣੀ ਗੱਲ ਦੱਸੀ, ਦੁਨੀਆਂ ਵਿੱਚ ਦੇਖਿਆ ਜਾਵੇ ਕਿਸੇ ਸ਼ਖਸ ਦੇ ਘਰ ਧਨ ਪਦਾਰਥ ਬਹੁਤ ਹੁੰਦਾ, ਕਿਸੇ ਹੋਰ ਗੱਲ ਦੀ ਕਮੀ ਹੋਵੇਗੀ, ਕਿਸਦੇ ਘਰ ਧਨ ਪਦਾਰਥ ਥੋੜ੍ਹਾ ਹੈ, ਹੋਰ ਪੁੱਤਰ ਦੀਆਂ ਆਦਿ ਬਹੁਤ ਹੋਣਗੇ, ਕਿਸੇ ਦੇ ਪੁੱਤਰ ਦੀਆਂ ਧਨ ਆਦਿ ਵੀ ਬਹੁਤ ਹੈ ਲੇਕਿਨ ਪੁੱਤਰ ਦੀਆਂ ਆਗਿਆ ਵਿੱਚ ਨਹੀਂ ਹੋਣਗੀਆਂ। ਹੋਰ ਇਹੀਆਂ ਜਿਹੀਆਂ ਅਨੇਕਾਂ ਗੱਲਾਂ ਹਨ, ਅਨੇਕਾਂ ਕਾਰਨ ਹਨ ਸਾਧ ਸੰਸਾਰ ਦੀਆਂ ਦੁੱਖ ਦੀਆਂ। ਸੋ ਇਸ ਵਾਸਤੇ ਹੀ ਗੁਰੂ ਜੀ ਸਾਰੇ ਸੰਸਾਰ ਨੂੰ ਦੁਖੀ ਕਹਿੰਦੇ। ਖੈਰ ਇਉਂ ਉਸ ਸੇਠ ਨੂੰ ਮਰਦਾਨੇ ਨੇ ਕਿਹਾ, ਚੱਲ ਮੇਰੇ ਗੁਰੂ ਬਾਬੇ ਦੇ ਚਰਣਾਂ ਵਿੱਚ, ਤੇਰੇ 'ਤੇ ਕਿਰਪਾ ਹੋਵੇਗੀ। ਉਹ ਦੁਖੀਆਂ ਨੂੰ ਸੁਖੀ ਕਰਨ ਵਾਸਤੇ ਹੀ ਆਏ ਹਨ। ਉਸਨੂੰ ਗੁਰੂ ਬਾਬਾ ਜੀ ਦੇ ਚਰਣਾਂ ਵਿੱਚ ਲੈ ਕੇ ਪਹੁੰਚੇ, ਨਮਸਕਾਰ ਕੀਤੀ, ਬੈਠ ਗਏ। ਮਰਦਾਨੇ ਨੇ ਅਰਜ਼ ਕੀਤੀ, ਗਰੀਬ ਨਵਾਜ਼ ਇਸ 'ਤੇ ਮਿਹਰ ਕਰੋ, ਬੜਾ ਦੁਖੀ ਹੈ। ਗੁਰੂ ਜੀ ਕਹਿਣ, ਮਰਦਾਨੇ ਤੂੰ ਤਾਂ ਕਹਿੰਦਾ ਸੀ ਬੜਾ ਸੁਖੀ ਹੈ, ਇਹੋ ਜਿਹਾ ਸੁਖੀ ਮੈਂ ਦੇਖਿਆ ਕੋਈ ਨਹੀਂ, ਹੁਣ ਤੂੰ ਆਪਣੀ ਜ਼ੁਬਾਨ ਨਹੀਂ ਕਹਿ ਰਹੇ ਬੜਾ ਦੁਖੀ ਹੈ, ਗਰੀਬ ਨਵਾਜ਼ ਬੜਾ ਦੁਖੀ ਹੈ, ਮੈਂ ਅਲਪਗ ਹਾਂ, ਆਪ ਸਰਬਗ ਅੰਤਰਜਾਮੀ ਹੋ, ਸੋ ਮੇਰੀਆਂ ਇੰਨੀਆਂ ਇੰਨੀਆਂ ਗਲਤੀਆਂ ਵੱਲ ਧਿਆਨ ਨਾ ਦਿਆ, ਇਸ 'ਤੇ ਕਿਰਪਾ ਕਰੋ, ਮਿਹਰ ਕਰੋ। ਸੇਠ ਨੇ ਆਪਣੀ ਸਾਰੀ ਹਕੀਕਤ ਖੋਲ੍ਹ ਕੇ ਦੱਸੀ। ਉਸ ਮੌਕੇ ਗੁਰੂ ਜੀ ਨੇ ਉਸਨੂੰ ਦਿਲਾਸਾ ਦਿੰਦਿਆਂ ਹੋਇਆਂ ਰਾਮਕਲੀ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ, ਜਿਹਦੇ ਵਿੱਚ ਵੱਡਿਆਂ ਵੱਡਿਆਂ ਦੀਆਂ ਮਿਸਾਲਾਂ ਦੇ ਕੇ ਦੱਸਿਆ ਵੀ ਤੂੰ ਕੀ ਦੁਖੀ, ਤੂੰ ਤਾਂ ਬੜੇ ਬੜੇ ਦੁਖੀ ਹੈ, ਸਾਰਾ ਸੰਸਾਰ ਐਸਾ ਹੀ ਉਹ ਫਰਮਾਉਂਦੇ ਹਨ। ਵੱਡੇ ਵੱਡੇ ਦੁਨੀਆ ਉੱਤੇ
ਕਿਆ ਜੀ।
ਸਮਝਾਉਣ ਵਾਸਤੇ ਇੱਕ ਸ਼ਬਦ ਉਚਾਰਨ ਕਰਕੇ ਵੱਡੀਆਂ ਵੱਡੀਆਂ ਮਿਸਾਲਾਂ ਦੇ ਕੇ ਦੱਸਿਆ। ਸੰਸਰਦਾਨ ਦੇ ਇੰਦਰ ਰਵਾਇਆ, ਸਵਰਗ ਦਾ ਰਾਜਾ ਇੰਦਰ, ਈਸ਼ਵਰਜ ਦੀ ਅਵਧੀ ਰਿਕਾਰਡ, ਜਿਤਨੇ ਈਸ਼ਵਰ ਸਵਰਗ ਦੇ ਰਾਜੇ ਇੰਦਰ ਪਾਸ ਹੈ, ਕਿਸੇ ਵੀ ਦੇਹਧਾਰੀ ਨੂੰ ਪ੍ਰਾਪਤ ਨਹੀਂ। 33 ਕਰੋੜ ਦੇਵਤਾ ਪੁਰਸ਼ ਦਾ ਹੁਕਮ, 96 ਕਰੋੜ ਮੇਘਮਾਲਾ ਉਸਦੇ ਅਧੀਨ, ਹਜ਼ਾਰਾਂ ਅਸਰਾਂ ਦੇ ਖਾੜੇ ਵਿੱਚ ਨਾਚ ਕਰਨ ਵਾਲੇ, ਹਜ਼ਾਰਾਂ ਕਿੰਨਰ ਅਤੇ ਗੰਧਰਵ ਕਿੰਨਰ ਤਾਰਾਂ ਦੇ ਸਾਜ ਵਜਾਉਣ ਵਾਲੇ ਗਵਾਈਏ, ਗੰਧਰਵ ਜੋੜੀ ਆਦਿ ਸਾਜ ਵਜਾਉਣ ਵਾਲੇ ਗਵਾਈਏ, ਇਹੋ ਜਿਹੇ ਹਜ਼ਾਰ ਸੁਨਹਿਰੀ ਰੁਪਹਿਰੀ ਨਹਿਰਾਂ ਚੱਲਦੇ, ਜਿਸਦੇ ਨੰਦਨ ਬਨ ਜੈਸੇ ਬਗੀਚੇ, ਕਿਤਨੇ ਕਿਤਨੇ ਮਸਲੇ ਹੀਰੇ ਲਾਲ ਜਵਾਰ ਜੱਟ ਮੁਕਾਂ ਨਾਲ, ਹੋਰ ਹਰ ਕਿਸਮ ਦੇ ਜਿਸਮਾਨੀ ਸੁੱਖ ਜਿਤਨੇ ਉਸਨੂੰ ਪ੍ਰਾਪਤ ਹਨ, ਕਿਸੇ ਵੀ ਦੇਹਧਾਰੀ ਨੂੰ ਪ੍ਰਾਪਤ ਨਹੀਂ। ਉਸ ਤੋਂ ਸ਼ੁਰੂ ਕਰਦੇ ਹਨ ਗੁਰੂ ਬਾਬਾ ਜੀ, ਜਦੋਂ ਗੌਤਮ ਦਾ ਸਰਾਪ ਹੋਣ ਕਰਕੇ ਉਸਦੀ ਸਰੀਰ ਫਿੱਟ ਗਿਆ ਬੁਰੀ ਹਾਲਤ, ਇਉਂ ਸੰਸਰ ਨਾਮ ਦੇ ਇੰਦਰ ਰੋਆਇਆ, ਪਰਸਰਾਮ ਰੋਵੇ ਘਰ ਆਇਆ, ਅਜੈ ਸਰੋਵੇ ਭਿਖਿਆ ਖਾਇਆ, ਐਸੀ ਦਰਗਹਿ ਮਿਲੇ ਸਜਾਇ, ਰੋਵੇ ਰਾਮ ਨਿਕਾਲਾ ਫਿਆ, ਸੀਤਾ ਲਖਮਣ ਵਿਛੜ ਗਿਆ, ਰੋਵੇ ਦੈਥਿਰ ਲੰਘ ਗਵਾਏ, ਜਿਨ ਸੀਤਾ ਆਂਦੀ ਡੋਰੂ ਆਏ, ਰੋਵੇ ਪਾਂਡਵ ਭਏ ਮਜੂਰ, ਜਿਨ ਕੇ ਸਵਾਮੀ ਰਹਿਤ ਹਜ਼ੂਰ, ਰੋਵੇ ਜਨਮੀ ਜਾ ਖੋਏ ਗਿਆ, ਇਹ ਕੀ ਕਾਰਨ ਪਾਪੀ ਪਿਆ, ਰਾਜੇ ਰੋਵੇ ਕੰਨ ਪੜਾ, ਦਰਦਰ ਭਿਖਿਆ ਮੰਗੇ ਜਾਏ, ਰੋਵੇ ਕਿਰਪਨ ਸੰਚਿਆ ਥਨ ਜਾਏ, ਪੰਡਿਤ ਰੋਵੇ ਗਿਆਨ ਗਵਾਏ, ਬਾਲੀ ਰੋਵੇ ਨਾਇ ਪਤਾਰ, ਨਾਨ ਦੁਖੀਆ ਸਭ ਸੁਣ, ਮੰਨੇ ਨਾਮ ਸੋਈ ਜਿਣ ਜਾਏ, ਅਵਰੀ ਕਰਮ ਨਾ ਲੇਖੇ ਆਏ। ਵੱਡੇ ਵੱਡੇ ਦੁਨੀਆ ਉੱਤੇ ਹੋਏ up. ਕੋਠੇ ਤੇ ਪਏ ਆ। ਸੁਤਈ ਗੱਲਾਂ ਕਰਦੇ ਹਨ। ਉਹ ਸੇਠਾਣੀ ਕਹਿੰਦੀ, ਸੇਠ ਜੀ, ਜੇਕਰ ਪਰਮਾਤਮਾ ਆਪਾਂ ਨੂੰ ਪੁੱਤਰ ਦੇਵੇ ਕਿੱਥੇ ਪਾਵਾਂਗੇ? ਉਹ ਸੇਠ ਥੋੜ੍ਹਾ ਜਿਹਾ ਪਿੱਛੇ ਹਟ ਗਿਆ, ਕਿੱਥੇ ਪਾ ਲਵਾਂਗੇ? ਫਿਰ ਕਹਿਣ ਲੱਗੀ, ਭਲਾ ਜੇ ਹੋਰ ਪੁੱਤਰ ਹੋ ਜਾਓ ਉਹਨੂੰ ਕਿੱਥੇ ਪਾਵਾਂਗੇ? ਸੇਠ ਥੋੜ੍ਹਾ ਜਿਹਾ ਹੋਰ ਪਿੱਛੇ ਹਟ ਗਿਆ। ਇੱਥੇ ਫਿਰ ਕਹਿੰਦੀ, ਭਲਾ ਜੇ ਹੋਰ ਪੁੱਤਰ ਹੋ ਜਾਓ ਉਹਨੂੰ ਕਿੱਥੇ ਪਾਵਾਂਗੇ? ਸੇਠ ਥੋੜ੍ਹਾ ਜਿਹਾ ਮੰਜਾ ਉਹਨਾਂ ਦਾ ਮਨੇਰੇ ਪਾਸ ਡਾਇਆ। ਗਰਮੀ ਦਾ ਮੌਸਮ ਸੀ। ਜਦੋਂ ਇੰਨੀ ਕਹਿੰਦਾ ਇੱਥੇ ਪਾਵਾਂਗੇ, ਵਾਹੀ ਤੋਂ ਹੇਠਾਂ ਡਿੱਗ ਕੇ ਗਲੀ ਵਿੱਚ ਜਾ ਡਿੱਗਿਆ। ਟੰਗ ਟੁੱਟ ਗਈ ਸੇਠ ਦੀ। ਹਾਏ ਹਾਏ ਕਰਦਾ ਹੈ। ਇੱਕ ਕੋਈ ਹੋਰ ਗੁਰਮੁਖ ਭਗਤ ਸੀ, ਉਹ ਸੇਠ ਨੂੰ ਕਹਿੰਦਾ ਹੁੰਦਾ, ਸੇਠ ਜੀ, ਵਾਹਿਗੁਰੂ ਦੇ ਪਾਣੀ ਵਿੱਚ ਹੀ ਖੁਸ਼ ਰਹਿਣਾ ਚਾਹੀਦਾ। ਸੁੱਖ ਸਰੂਪ ਤਾਂ ਵਾਹਿਗੁਰੂ ਹੈ, ਪਰ ਇਹ ਨਹੀਂ ਸੀ ਮੰਦ ਆ ਕੇ ਉਹ ਕਹਿਣਗੇ, ਸੇਠ ਜੀ ਕੀ ਹੋ ਗਿਆ? ਕਹਿਣ ਲੱਗਾ, ਇਉਂ ਗੱਲ ਹੋਈ ਹੈ। ਉਹ ਭਗਤ ਕਹਿੰਦਾ, ਸੇਠ ਜੀ, ਜੇ ਪੁੱਤਰ ਨਹੀਂ ਸੀ ਤੁਸੀਂ ਗੱਲਾਂ ਹੀ ਕਰਦੇ ਸੀ, ਰੋਲ ਗੱਲਾਂ ਨਹੀਂ ਤੇਰੀ ਟੰਗ ਤੋੜਤੀ ਪੁੱਤਰ ਨੇ, ਜੇ ਹੋ ਜਾਂਦਾ ਫਿਰ ਖਬਰੀ ਕੀ ਗੱਲ ਹੁੰਦੀ? ਇਸ ਕਰਕੇ ਇਹ ਸੰਕਲਪ ਹੀ ਛੱਡ ਦੇਣਾ ਚਾਹੀਦਾ, ਵਾਹਿਗੁਰੂ ਦੀ ਰਜ਼ਾ ਵਿੱਚ ਖੁਸ਼ ਰਹਿਣਾ ਚਾਹੀਦਾ ਹੈ। ਔਲਾਦ ਉਹੀ ਸੁੱਖ ਸਰੂਪ ਹੈ ਜਿਹੜੀ ਆਗਿਆਕਾਰ ਹੋਵੇ, ਨੇਕ ਹੋਵੇ, ਫਲੀ ਹੋਵੇ, ਵਰਨਾ ਦੁੱਖ ਰੂਪ ਹੈ। ਖੈਰ ਆਓ ਖਿਆਲ ਕਰੋ, ਯੂੰ ਸੇਠ ਦੁਖੀ ਸੀ। ਇੱਕ ਕੋਈ ਗੁਰਮੁਖ ਗੁਰੂ ਕਾ ਸਿੱਖ ਉਸਦਾ ਮਿਲਾਪ ਹੋਇਆ, ਉਹਨੂੰ ਇਹ ਗੱਲ ਕਹੀ। ਉਹਨੇ ਕਿਹਾ, ਸੇਠ ਜੀ, ਇੱਕ ਮੈਂ ਤੈਨੂੰ ਨੁਸਖਾ ਦੱਸਦਾ, ਜੇਕਰ ਤੂੰ ਉਸ ਨੁਸਖੇ ਨੂੰ ਅਮਲ ਵਿੱਚ ਲਿਆਵੇਂ, ਵਾਹਿਗੁਰੂ ਭਲੀ ਕਰੇ, ਇੱਕ ਕੀ ਤੈਨੂੰ ਚਾਰੇ ਪਦਾਰਥ ਮਿਲ ਸਕਦੇ ਹਨ। ਇਹ ਸੁਣ ਕੇ ਬੜਾ ਖੁਸ਼ ਹੋਇਆ, ਇਹੋ ਜਿਹਾ ਕਿਹੜਾ ਨੁਸਖਾ ਹੈ ਜੋ ਚਾਰੇ ਪਦਾਰਥ ਦੇ ਸਕੇ? ਹਾਂ, ਕਹਿਣਗੇ, ਮੇਰਾ ਨਹੀਂ, ਇਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਨੁਸਖਾ ਹੈ। ਉਹਨਾਂ ਦਾ ਫਰਮਾਨ ਬਿਲਕੁਲ ਸੱਤ ਹੈ। ਰੰਚਕ ਮਾਤਰ ਵੀ ਮਿੱਥਿਆ ਨਹੀਂ, ਕਿਉਂਕਿ ਗੁਰੂ ਸਤਵਾਦੀ ਸੀ, ਮਿੱਥਿਆਵਾਦੀ ਨਹੀਂ। ਦੁਨੀਆਂ ਦੇ ਲੋਕ ਮਿੱਥਿਆਵਾਦੀ ਹੋ ਸਕਦੇ ਸਨ, ਗੁਰੂ ਪਰਮੇਸ਼ਰ ਨੂੰ ਫੋਨ ਕਰਕੇ ਮਿੱਥਿਆਵਾਦੀ ਕੈਸੇ ਹੋ ਸਕਦਾ? ਕਹਿਣ ਲੱਗਾ, ਜਲਦੀ ਦੱਸੋ, ਮੈਂ ਹੁਣੇ ਖਰੀਦ ਕੇ ਲਿਆਵਾਂਗਾ, ਉਸ ਨੁਸਖੇ ਨੂੰ ਅਮਲ ਵਿੱਚ ਲਿਆਵਾਂਗਾ। ਉਸਨੇ ਦੱਸਿਆ, ਕਹਿਣ ਲੱਗੇ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਸੁਖਮਨੀ ਸਾਹਿਬ ਇੱਕ ਇਹੋ ਜਿਹੀ ਬਾਣੀ ਸਾਨੂੰ ਦਿੱਤੀ ਜਿਸਦੇ 24 ਸਲੋਕ 24 ਅਸ਼ਟਪਦੀਆਂ ਹਨ, 24,000 ਤਕਰੀਬਨ ਅੱਖਰ ਹੈ। ਇੱਕ ਪਾਠ ਰੋਜ਼ਾਨਾ ਕਰ ਲਿਆ ਜਾਵੇ, ਅੱਠਾਂ ਪੈਰਾਂ ਦੇ ਸਵਾਸ ਸਫਲੇ ਹੋ ਜਾਂਦੇ ਹਨ, ਕਿਉਂਕਿ ਅਨੁਮਾਨ ਹੈ ਪ੍ਰਾਣੀ ਨੂੰ ਅੱਠਾਂ ਪੈਰਾਂ ਵਿੱਚ 24,000 ਸਾਹ ਆ ਜਾਂਦਾ। ਹਾਂ, ਭਾਵੇਂ ਘੱਟ ਵੱਧ ਵੀ ਜਾਂਦੇ ਹਨ, ਇਹ ਨਹੀਂ ਵੀ ਇੱਕੋ ਜਿਹੇ ਸਭ ਨੂੰ ਆਉਣ ਬੈਠ ਦੁਬਾਰਾ ਚਲਤੇ 1800 ਵਿੱਚ ਚੱਲੇ 25 ਮੇਥਨ ਕਰਦੇ 64 ਚੱਲਦੇ ਕਿਉਂ ਨਾ ਭਜਨ ਜਗਦੀ। ਇਉਂ ਜਿਹੜੇ ਯੋਗੀ ਜਨ ਉਹਨਾਂ ਨੂੰ ਥੋੜ੍ਹੇ ਸਾਹ ਆਇਆ ਕਰਦੇ ਹਨ, ਉਹ ਹਮੇਸ਼ਾ ਸਵਾਸਾਂ 'ਤੇ ਮੁਨਸਰ ਹੈ, ਸਾਲਾਂ ਮਹੀਨਿਆਂ 'ਤੇ ਨਹੀਂ। ਯੋਗੀ ਜਨੇ ਉਮਰ ਵੱਧ ਜਾਂਦੀ ਹੈ, ਭਾਵੇਂ ਉਮਰ ਵਧਾਉਣ ਦੀ ਉਹਨਾਂ ਨੂੰ ਇੱਛਾ ਨਹੀਂ ਹੁੰਦੀ। ਜ਼ਿਆਦਾ ਉਮਰ ਕੋਈ ਸੁੱਖ ਸਰੂਪ ਨਹੀਂ ਹੋਇਆ ਕਰਦੀ, ਇਹ ਉਹ ਅੱਛੀ ਤਰ੍ਹਾਂ ਜਾਣਦੇ ਹਨ। ਪਰ ਹਾਂ, ਵਿਚਾਰ ਦੀ ਗੱਲ ਵੀ ਯੋਗੀ ਜਨਾਂ ਦੀ ਉਮਰ ਅਵਾਸ਼ੀ ਵੱਧ ਜਾਇਆ ਕਰਦੀ ਹੈ। ਯੋਗੀਆਂ ਨੂੰ ਸਵਾਸ ਥੋੜ੍ਹੇ ਹੋਏ, ਭਾਵੇਂ ਹੱਠ ਯੋਗ ਹੈ, ਭਾਵੇਂ ਸੁਖ ਸ਼ਬਦ ਯੋਗ ਹੈ, ਭਾਵੇਂ ਭਗਤ ਯੋਗ ਹੈ, ਗਿਆਨ ਯੋਗ ਹੈ, ਕੋਈ ਵੀ ਹੈ, ਉਸ ਦੁਆਰਾ ਸਵਾਸਾਂ ਦੀ ਰਫ਼ਤਾਰ ਜ਼ਰੂਰ ਥੋੜ੍ਹੀ ਹੋ ਜਾਇਆ ਕਰਦੀ ਹੈ। ਇਸ ਵਾਸਤੇ ਯੋਗੀ ਜਨਾਂ ਦੀ ਉਮਰ ਵੱਧ ਜਾਇਆ ਕਰਦੀ ਹੈ। ਖੈਰ, ਇਉਂ ਕਹਿਣ ਲੱਗੇ ਗੁਰੂ ਜੀ ਨੇ, ਉਹ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਜਿਹਦੇ ਵਿੱਚ 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਮ੍ਰਿਤੀਆਂ, ਔਰ ਏਤ ਇੰਜੀਰ ਪੁਰਾਣ ਪੁਰਾਣ, ਸਭ ਦਾ ਇਹ ਸਿਧਾਂਤ ਰੱਖਿਆ ਹੈ। ਸਭ ਦਾ ਸਿਧਾਂਤ ਕੀ ਹੈ? ਕਰਮ ਪਾਠਨਾ ਗਿਆਨ ਵਿਗਿਆਨ, ਕਰੋੜਾਂ ਗ੍ਰੰਥਾਂ ਦਾ ਸਾਰ ਹੈ। ਇਉਂ ਜਿਸਦੇ ਵਿੱਚ ਜਿਸਦਾ ਯਾਨੀ ਕੀਤੀਆਂ ਜੀਵਨ ਮੁਕਤੀ ਔਰ ਵਧੇ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ। ਆਪ ਜੀ ਇੱਕ ਜਗ੍ਹਾ ਚਾਰੇ ਪਦਾਰਥਾਂ ਦੀ ਪ੍ਰਾਪਤੀ ਦਾ ਇੱਕ ਇਹੋ ਜਿਹਾ ਨੁਸਖਾ ਦੱਸਦੇ ਹਨ। ਪਿਆਰੇ ਜਾਨ ਸੇਵਾ ਕਰ ਲੈ ਸਾਧਨਾਂ, ਸੇਵਾ ਕਰ ਲੈ ਸਾਧਨਾਂ।
Thank you.
ਦੋਵੇਂ ਗੱਲਾਂ ਪ੍ਰਾਪਤ ਹੋ ਜਾਂਦੀਆਂ ਹਨ। ਨਹੀਂ ਉਹ ਇਸੇ ਤਰ੍ਹਾਂ ਹੁੰਦੇ ਹੁੰਦੇ ਇੱਕ ਇਹੋ ਜਿਹੇ ਸਿੱਧ ਪੁਰਸ਼ ਆ ਗਏ। ਇੱਕ ਦਫ਼ਾ ਉਹਨਾਂ ਦੇਖਿਆ ਵੀ ਸੇਠ ਨੇ ਬੜੀ ਦੇਰ ਤੋਂ ਬੜੀ ਸੇਵਾ ਆਰੰਭੀ ਹੋਈ ਹੈ ਸਤਪੁਰਸ਼ਾਂ ਦੀ, ਇਹਦੀ ਸੇਵਾ ਨੂੰ ਫਲ ਜ਼ਰੂਰ ਮਿਲਣਾ ਚਾਹੀਦਾ। ਸਾਸੂ ਸੇਵਾ ਨੂੰ ਜਾਂ ਕਰਨਾ ਦਾ ਫਲ ਵਿਅਰਥ ਨਹੀਂ ਜਾਇਆ ਕਰਦਾ। ਇਹ ਐਸੀ ਹੀ ਨੇਤ ਹੈ ਵਾਹਿਗੁਰੂ ਦੀ, ਇੱਕ ਤਿਲ ਨਹੀਂ ਪੰਨੇ ਕਰਦੇ। ਜਿੱਥੇ ਤਿਲ ਜਿੰਨੀ ਵੀ ਕਾਲਣਾ ਨਹੀਂ ਦੂਰ ਕੀਤੀ ਜਾਂਦੀ, ਇਤਨੀ ਵੱਡੀ ਕਾਲਣਾ ਪ੍ਰਭੂ ਕਿਵੇਂ ਸਾਨੂੰ। ਜਿਉਂ ਉਹ ਪੁੱਛਣ ਲੱਗੇ ਮਹਾਂਪੁਰਖ ਸੇਠ ਜੀ ਕੀ ਗੱਲ, ਕਿਸ ਸੰਕਲਪ ਨੂੰ ਲੈ ਕੇ ਸੇਵਾ ਕਰ ਰਿਹਾ ਹੈ। ਸੇਵਾ ਦੋ ਕਿਸਮ ਦੀ ਹੁੰਦੀ, ਇੱਕ ਨਿਸ਼ਕਾਮ ਇੱਕ ਸਹਿਕਾਮ। ਸਹਿਕਾਮ ਕਿਸੇ ਕਾਮਨਾ ਨੂੰ ਮੁੱਖ ਰੱਖ ਕੇ, ਨਿਸ਼ਕਾਮ ਕੁਛ ਨਹੀਂ ਇੱਛਾ ਰੱਖਣੀ, ਅੰਤਰਗਨ ਦੀ ਸ਼ੁੱਧੀ ਦੁਆਰਾ ਪ੍ਰਭੂ ਦੀ ਪ੍ਰਾਪਤੀ ਹੋ ਜਾਂਦੀ। ਸੋ ਸੇਠ ਨੇ ਸਾਰੀ ਗੱਲ ਦੱਸੀ ਵੀ ਮੇਰੇ ਧਨ ਪਦਾਰਥ ਬਹੁਤ ਹੈ, ਪਰ ਮੈਂ ਇੱਕ ਪੁੱਤਰ ਦਾ ਮੂੰਹ ਨਹੀਂ ਦੇਖ ਸਕਿਆ। ਕਿਸੇ ਗੁਰਮੁਖ ਦੇ ਕਹੇ ਅਨੁਸਾਰ ਮੈਂ ਇਹ ਸੇਵਾ ਰੰਭੀ ਹੈ। ਸੰਕਲਪ ਤਾਂ ਇਹ ਹੈ, ਪਰ ਹੁਣ ਸਤਸੰਗ ਹੁੰਦਿਆਂ 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 ਮੇਰੀ ਇਹ ਵਾਸ਼ਨਾ ਘੱਟ ਗਈ ਹੈ, ਕੁਛ ਜ਼ਿਆਦਾ ਮੇਰੇ ਚਿੱਤ ਵਿੱਚ ਇੱਛਾ ਨਹੀਂ ਰਹੇਗੀ, ਕਿਉਂਕਿ ਮੈਨੂੰ ਗਿਆਨ ਦੀ ਰੋਸ਼ਨੀ ਨਹੀਂ ਪ੍ਰਾਪਤ ਹੋ ਗਈ। ਕਹਿਣਗੇ ਅੱਛਾ, ਵਾਹਿਗੁਰੂ ਭਲੀ ਕਰੇ, ਤੈਨੂੰ ਪੁੱਤਰ ਵੀ ਦਾ ਬਖਸ਼ੇ। ਮਹਾਤਮਾ ਦਾ ਬਚਨ ਹੋ ਗਿਆ। ਗੁਰੂ ਜੀ ਕਹਿੰਦੇ ਨੇ ਸਾਧ ਬਚਨ ਇਕੱਲਾ
ਭਾਵੇਂ ਚੰਦਰਮਾ ਨਾਸ਼ ਹੋ ਜਾਏ। ਪਦਾਰਥ ਮਿਲ ਸਕਦੇ ਹਨ, ਇੱਕ ਪੁੱਤਰ ਤਾਂ ਤੁਛ ਜੀ ਗੱਲ ਹੈ ਕੀ ਹੈ। ਸੋ ਉਸਨੇ ਸੋਚਿਆ ਸੇਵਾ ਕਿਵੇਂ ਕਰ ਸਕਾਂ। ਸਾਸੂ ਉਹਨਾਂ ਸਮਿਆਂ ਦੇ ਵਿੱਚ ਸਾਡੇ ਪੰਜਾਬ ਵਿੱਚ ਅਜੇ ਸਾਰੇ ਹਿੰਦੁਸਤਾਨ ਬੜੇ ਜੰਗਲਾਤ ਹੁੰਦੇ ਸਨ, ਆਬਾਦੀ ਥੋੜ੍ਹੀ ਸੀ, ਔਰ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਥੋੜ੍ਹੀਆਂ ਛੁੱਪਰੀਆਂ ਦੇ ਸਮੇਤ, ਕੁਛ ਸਿੱਖਾਂ ਦੇ ਸਮੇਤ ਜਿੱਥੇ ਅੱਜ ਕੱਲ੍ਹ ਵੱਡਾ ਫਾੜਾ ਸ਼ਹਿਰ ਅੰਮ੍ਰਿਤਸਰ ਵਸਿਆ ਹੋਇਆ, ਰਾਮਦਾਸ ਸਰੋਵਰ ਹੈ, ਹਰੀ ਮੰਦਰ ਹੈ।
ਸੋ ਉਸਦੀ ਸੇਵਾ ਦੇ ਵਾਸਤੇ ਜੋ ਗੁਰੂ ਅਮਰਦਾਸ ਮਹਾਰਾਜ ਨੇ ਨੀਂਹ ਰੱਖੀ ਸੀ, ਸੋ ਆਪ ਜੀ ਇੱਥੇ ਕੁਛ ਸੇਵਾ ਕਰਵਾ ਰਹੇ ਸੀ। ਸੋ ਉਸ ਸਿੱਖ ਨੇ ਇਹ ਵੀ ਦੱਸਿਆ, ਉੱਥੇ ਪਹੁੰਚ, ਗੁਰੂ ਕੇ ਦਰਸ਼ਨ ਕਰ, ਸਾਧ ਸੰਗਤ ਦੇ ਦਰਸ਼ਨ ਕਰ, ਸੇਵਾ ਕਰ, ਅਵਸ਼ ਹੀ ਤੇਰੀ ਭਾਵਨਾ ਪੂਰੀ ਹੋ ਜਾਏਗੀ। ਸੋ ਖੈਰ ਉਸਨੇ ਸੋਚਿਆ ਵੀ ਸੇਵਾ ਕਰਨ ਵਾਸਤੇ ਪਹਿਲੇ ਦੇਖਣਾ ਚਾਹੀਦਾ, ਮੈਂ ਸੇਵਾ ਕਿਵੇਂ ਕਰ ਸਕਾਂਗਾ। ਸੋ ਭਾਈ ਆਦਮ ਉੱਥੇ ਪਹੁੰਚਿਆ, ਉਹਨਾਂ ਸਮਿਆਂ ਦੀ ਸੜਕਾਂ ਸਾਡੇ ਦੇਸ਼ ਨਹੀਂ ਸਨ, ਨਾ ਆਉਣ ਜਾਣ ਦੇ ਸਾਧਨ ਸਨ, ਰੇਲਾਂ ਵੀ ਨਹੀਂ ਸਨ, ਅਤੇ ਮੋਟਰਾਂ ਤਾਂ ਆ ਜਾਈਆਂ, ਇਉਂ ਕਰਕੇ ਪੈਦਲ ਜਾ ਕੇ ਬੜੇ ਘਣੇ ਜੰਗਲਾਂ ਵਿੱਚੋਂ ਉੱਥੇ ਪਹੁੰਚਿਆ। ਕੀ ਦੇਖਿਆ? ਗੁਰੂ ਰਾਮਦਾਸ ਸੱਚੇ ਪਾਤਸ਼ਾਹ ਥੋੜ੍ਹੀ ਜਿਹੀ ਸੰਗਤ ਦੇ ਸਮੇਤ ਉੱਥੇ ਨਿਵਾਸ ਕਰਦੇ, ਸਾਰਾ ਸਾਰਾ ਦਿਨ ਸੇਵਾ ਹੁੰਦੀ ਹੈ, ਨੇੜੇ ਤੇੜੇ ਪਿੰਡਾਂ ਦੇ ਲੋਕ ਮਾਈ ਫਾਈ ਆ ਕੇ ਸੇਵਾ ਕਰਦੇ ਹਨ, ਸਰੋਵਰ ਨੂੰ ਖੋਦਦੇ ਹਨ, ਔਰ ਕਈ ਗੁਰੂ ਕੇ ਲੰਗਰ ਭੋਜਨ ਪਾਣੀ ਛੱਡਦੇ ਨੇ, ਕਈ ਆਪਣੇ ਘਰੋਂ ਹੀ ਨਾਲ ਲੈ ਆਉਂਦੇ ਹਨ। ਇਉਂ ਮਾਨੋ ਭੋਗ ਮੋਖ ਦਾ ਯੱਗ ਲੱਗਿਆ ਹੋਇਆ ਹੈ। ਸੋ ਉਹ ਵੀ ਆਇਆ, ਉਸਨੇ ਆ ਕੇ ਗੁਰੂ ਜੀ ਦੇ ਦਰਸ਼ਨ ਕੀਤੇ, ਹੋਰ ਸੰਗਤ ਦੇ ਦਰਸ਼ਨ ਕੀਤੇ, ਕੁਛ ਦਿਨ ਰਿਹਾ, ਦੋ ਵੇਲੇ ਕੀਰਤਨ ਕਥਾ ਸਤਸੰਗ ਦਾ ਪ੍ਰਵਾਹ ਚੱਲਦਾ ਹੈ, ਸਾਰਾ ਸਾਰਾ ਦਿਨ ਸੇਵਾ ਹੁੰਦੀ ਹੈ। ਉਸਨੇ ਵੀ ਸੋਚਿਆ ਮੈਂ ਕਿਵੇਂ ਸੇਵਾ ਕਰ ਸਕੀ, ਸੇਵਾ ਦੇ ਵਾਸਤੇ ਉਹੀ ਗੱਲਾਂ ਤਿਆਰ ਹੋਣੀਆਂ ਚਾਹੀਦੀਆਂ ਜਿਹਨਾਂ ਦੁਆਰਾ ਮੈਂ ਸੇਵਾ ਕਰ ਸਕਾਂ, ਇੱਥੇ ਰਹਿ ਕੇ ਸੇਵਾ ਕਰ ਸਕਾਂਗਾ। ਫਿਰ ਉਸਨੇ ਐਸਾ ਹੀ ਕੀਤਾ। ਚਾਹ ਤੇਰੇ ਬੜਾ ਭਾਰਾ ਜੰਗਲ ਸੀ, ਜਿੱਥੇ ਹੋਰ ਛੱਪੀਆਂ ਸਮੇਤ ਬਹੁਤ ਸਾਰੀ ਸੰਗਤ ਰਹਿੰਦੀ। ਉਸਨੇ ਵੀ ਆ ਕੇ ਉੱਥੇ ਬਹੁਤ ਵੱਡਾ ਬਾਗਲਾ ਬਣਾ ਕੇ ਇੱਕ ਛੱਪਰੀ ਬਣਾ ਲਈ। ਜਿਤਨੀ ਜ਼ਮੀਨ ਸੀ ਉਸਦਾ ਅਨਾਜ ਆਉਂਦਾ ਸੀ ਉਹ ਗੁਰੂ ਕੇ ਲੰਗਰ ਵਿੱਚ ਪਾ ਦਿੰਦਾ ਸੀ, ਬਾਕੀ ਉੱਥੇ ਰਹਿ ਕੇ ਆਪ ਅਤੇ ਉਹਦੇ ਘਰ ਵਾਲੀ ਬਿਰਧਾ ਦੰਪਤੀ ਉੱਥੇ ਰਹਿੰਦੇ। ਸੇਵਾ ਕੀ ਕਰਦਾ ਸੀ? ਇੱਕ ਨਾਲ ਹੀ ਜੰਗਲ ਸੀ, ਇੱਕ ਭਰਾ ਲੱਕੜਾਂ ਦਾ ਗੁਰੂ ਕੇ ਲੰਗਰ ਵਿੱਚ ਜਿੱਥੇ ਸਾਧ ਸੰਗ ਵਾਸਤੇ ਲੰਗਰ ਪਾਣੀ ਤਿਆਰ ਹੁੰਦਾ ਸੀ ਉੱਥੇ ਪਾਉਂਦਾ, ਇੱਕ ਆਪਣੇ ਅਸਥਾਨ 'ਤੇ ਰੱਖੀ ਜਾਂਦਾ ਹੁੰਦਾ ਜਿੱਥੇ ਬਹੁਤ ਵੱਡਾ ਬਾਗਲਾ ਵਾਲੇ ਕਿਸੇ ਮੌਕੇ ਸੇਵਾ ਕਰਾਂਗੇ ਇਹ ਜਾਣ ਕੇ। ਇਸੇ ਤਰ੍ਹਾਂ ਕਾਫੀ ਦੇਰ ਤੱਕ ਸਤਸੰਗ ਵੀ ਕਰਦਾ ਰਿਹਾ, ਭਜਨ ਸਿਮਰਨ ਵੀ ਗੁਰੂ ਤੋਂ ਦਾਤ ਹਾਸਲ ਹੋ ਗਈ ਕਰਦਾ ਰਿਹਾ, ਔਰ ਸੇਵਾ ਵੀ ਕਰਦਾ ਹੈ। ਸਰਦੀ ਦਾ ਮੌਸਮ ਆ ਗਿਆ, ਸਖ਼ਤ ਸਰਦੀ ਪਈ, ਕਈ ਦੰਦੀ ਝੜੀ ਲੱਗ ਗਈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੋ ਨੇੜੇ ਕੁਛ ਪਿੰਡਾਂ ਦੇ ਵੀ ਸੰਗਤ ਨੂੰ ਦਰਸ਼ਨ ਦੀਦਾਰ ਦੇਣ ਵਾਸਤੇ, ਕਿਰਤਾਰਥ ਕਰਨ ਵਾਸਤੇ ਗਏ। ਕਾਫੀ ਦਿਨਾਂ ਤੋਂ ਬਾਅਦ ਵਾਪਸ ਆਏ, ਸਵੇਰੇ ਧਰਤੀ ਗਿੱਲੀ, ਸਰਦੀ ਦਾ ਮੌਸਮ, ਸਰਦੀ ਪੈਂਦੀ ਹੈ, ਵਾਲਣ ਸ਼ਾਲਣ ਸਭ ਕੁਛ ਗਿੱਲਾ ਹੋਇਆ। ਖੈਰ ਗੁਰੂ ਜੀ ਆ ਗਏ, ਬਹੁਤ ਸਾਰੀ ਸੰਗਤ ਆਪਦੇ ਨਾਲ ਆਈ, ਪਰ ਸੰਗਤ ਦੇ ਰਹਿਸ਼ ਵਾਸਤੇ ਇਤਨੀ ਜਗ੍ਹਾ ਅਜੇ ਹੈ ਨਹੀਂ ਸੀ, ਬੜੀ ਤੰਗੀ ਤੁਸੀਆਂ ਸਮਾਂ ਗੁਜ਼ਾਰਨ ਵਾਸਤੇ ਜਿੱਥੇ ਕਿਤੇ ਕਿਸੇ ਦੇ ਨੂੰ ਸਮਾਈ ਮਿਲੀ ਉੱਥੇ ਸਮਾਂ ਗੁਜ਼ਾਰਨ ਵਾਸਤੇ ਉਪਾਅ ਕਰ ਲਏ। ਸਰਦੀ ਬਹੁਤੀ ਸੀ, ਜਗ੍ਹਾ ਦੀ ਤੰਗੀ ਸੀ। ਉਸ ਮੌਕੇ ਭਾਈ ਆਦਮ ਨੇ ਦੇਖਿਆ ਬਈ ਸੰਗਤ ਦੀ ਸੇਵਾ ਹੁਣ ਇਹੋ ਜਿਹੇ ਸਮੇਂ ਕੀਤੀ ਜਾਵੇ ਬਹੁਤ ਮਹਾਨ ਫਲ ਰੱਖਦੀ ਹੈ, ਵੇਲੇ ਦੀ ਸੇਵਾ ਬਹੁਤ ਜ਼ਿਆਦਾ ਫਲ ਰੱਖਿਆ ਕਰਦੀ। ਉਸਨੇ ਥਾਂ ਨਾ ਜਿੱਥੇ ਸੰਗਤ ਦੀ ਰਹਿਸ਼ ਸੀ ਲੱਕੜ ਸੁੱਟ ਕੇ ਅੰਗੀਠੇ ਲਾ ਦਿੱਤੇ, ਸੰਗਤ ਦੀ ਸਰਦੀ ਦੂਰ ਹੋਈ। ਇਸ ਤਰੀਕੇ ਸਿਰ ਚਾਰ ਫਿਰ ਰੋਸ਼ਨੀ ਦੇਖ ਕੇ ਗੁਰੂ ਜੀ ਹਜ਼ੂਰੀ ਸੇਵਾਦਾਰ ਨੂੰ ਪੁੱਛਦੇ ਹਨ ਕਿ ਰੋਸ਼ਨੀ ਚਾਰ ਫਿਰੋਂ ਕਾਹਦੀ ਨਜ਼ਰ ਆ ਰਹੀ ਹੈ? ਉਸਨੇ ਕਿਹਾ ਸੱਚੇ ਪਾਤਸ਼ਾਹ ਮਾਲਵੇ ਦੇਸ਼ ਤੋਂ ਇੱਕ ਬਿਰਧ ਔਰ ਬਿਰਧਾ ਭਾਈ ਆਦਮ ਜਿਸਦਾ ਨਾਂ ਹੈ ਬਿਰਧਾ, ਸਿੱਧੂ ਗੋਦ ਦਾ ਜੱਟ ਜ਼ਿਮੀਂਦਾਰ ਹੈ, ਬੜਾ ਭਲਾ ਲੋਕ ਹੈ, ਕਾਫੀ ਦੇਰ ਤੋਂ ਇੱਥੇ ਸੇਵਾ ਕਰਦਾ ਹੈ, ਹਜ਼ੂਰ ਦਾ ਸਿੱਖ ਹੈ, ਇਉਂ ਰੋਜ਼ ਹੀ ਇੱਕ ਫਰਾ ਲੱਕੜਾਂ ਦਾ ਗੁਰੂ ਕੇ ਲੰਗਰ ਵਿੱਚ ਪਾਉਂਦਾ ਹੈ, ਜੋ ਅਨਾਜ ਬਹੁਤ ਸਾਰੀ ਜ਼ਮੀਨ ਦਾ ਮਾਲਕ ਹੈ, ਜੋ ਅਨਾਜ ਆਉਂਦਾ ਉਹ ਗੁਰੂ ਕੇ ਲੰਗਰ ਵਿੱਚ ਪਾ ਦਿੰਦਾ, ਇਉਂ ਸੰਗਤ ਦੀ ਸੇਵਾ ਹੁੰਦੀ ਹੈ। ਇੱਕ ਭਰਾ ਆਪਣੇ ਥਾਂ ਜਿੱਥੇ ਉਸਨੇ ਵੱਡਾ ਸਾਰਾ ਬਾਗਲਾ ਬਗਲਾ ਜਿੱਥੇ ਰਹਿਸ਼ ਉਹਦੀ ਸ਼ਕਤੀ ਉੱਥੇ ਰੱਖੀ ਜਾਂਦਾ ਹੈ। ਰਾਤ ਸੰਗਤ ਆਈ ਦੇਖ ਕੇ, ਸਰਦੀ ਬਹੁਤੀ ਦੇਖ ਕੇ ਉਸਨੇ ਥਾਂ ਥਾਂ ਲੱਕੜਾਂ ਸੁੱਟ ਕੇ ਅੰਗੀਠੇ ਲਗਾ ਦਿੱਤੇ, ਸੰਗਤ ਨੂੰ ਆਰਾਮ ਦਿੱਤਾ। ਇਹ ਸੇਵਾ ਦੇ ਕੇ ਗੁਰੂ ਜੀ ਅਤਿਅੰਤ ਪ੍ਰਸੰਨ ਹੋਏ। ਉਹ ਰਾਤ ਗੁਜ਼ਰ ਗਈ, ਅੱਜ ਤੀਸਰੇ ਪੈਰ ਦਾ ਦਰਬਾਰ ਹਜ਼ੂਰ ਦੀ ਹਜ਼ੂਰੀ ਵੀ ਸਜਿਆ ਹੈ, ਬੇਅੰਤ ਸੰਗਤ ਬੈਠੀ ਹੋਈ ਹਜ਼ੂਰ ਦੇ ਦਰਸ਼ਨ ਕਰ ਰਹੀ ਹੈ, ਗੁਰਬਾਣੀ ਦਾ ਕੀਰਤਨ ਹੋ ਰਿਹਾ ਹੈ। ਹੁਕਮ ਹੋਇਆ ਭਾਈ ਆਦਮ ਨੂੰ ਬੁਲਾਓ, ਮੈਂ ਉਹਦੀ ਸੇਵਾ 'ਤੇ ਅਤਿਅੰਤ ਪ੍ਰਸੰਨ ਹਾਂ, ਜੋ ਕੁਛ ਮੰਗਣਾ ਹੈ ਮੰਗ ਲਏ, ਗੁਰੂ ਨਾਨਕ ਦੇ ਘਰੋਂ ਸਭ ਕੁਛ ਮਿਲ ਜਾਏਗਾ। ਉਸਨੂੰ ਬੁਲਾਇਆ ਗਿਆ, ਆ ਕੇ ਉਸਨੇ ਹਜ਼ੂਰ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਗਲ 'ਚ ਪੱਲਾ ਪਾ ਕੇ ਸਾਹਮਣੇ ਖੜਾ ਹੈ। ਗੁਰੂ ਜੀ ਕਹਿੰਦੇ ਭਾਈ ਆਦਮ, ਮੈਂ ਤੇਰੀ ਸੇਵਾ 'ਤੇ ਬਹੁਤ ਪ੍ਰਸੰਨ ਹਾਂ, ਮੰਗ ਜੋ ਕੁਛ ਮੰਗਣਾ ਗੁਰੂ ਨਾਨਕ ਦੇ ਘਰੋਂ ਚਾਰੇ ਪਦਾਰਥ ਮਿਲ ਜਾਂਦੇ। ਬੜਾ ਸਰਲ ਸੁਭਾਅ ਦਾ ਸੀ, ਉਸਨੇ ਕਿਹਾ ਸੱਚੇ ਪਾਤਸ਼ਾਹ ਚਰਨਾਂ ਦੀ ਪ੍ਰੀਤ ਬਖਸ਼ੋ। ਗੁਰੂ ਜੀ ਨੇ ਫਿਰ ਕਿਹਾ ਭਾਈ ਆਦਮ, ਮੈਂ ਤੇਰੇ 'ਤੇ ਬਹੁਤ ਪ੍ਰਸੰਨ ਹਾਂ, ਮੰਗ ਜੋ ਕੁਛ ਮੰਗਣਾ ਹੈ ਗੁਰੂ ਨਾਨਕ ਦੇ ਘਰ ਤੁਸੀਂ ਵਸਤੂ ਦਾ ਕਰ। ਉਸਨੇ ਫਿਰ ਕਿਹਾ ਸੱਚੇ ਪਾਤਸ਼ਾਹ ਨਾਮ ਦੀ ਦਾਤ ਬਖਸ਼ੋ। ਇਹ ਤਿੰਨ ਦਫ਼ਾ ਕਿਹਾ, ਗੁਰੂ ਜੀ ਮੁਸਕਰਾਏ, ਕਹਿਣਗੇ ਅੱਛਾ ਕੱਲ੍ਹ ਫਿਰ ਆ ਜਾਂਦੀ ਘਰ ਸਲਾਹ ਕਰ। ਮੁੜ ਗਿਆ ਘਰ ਜਾ ਕੇ, ਬਿਰਧਾਂ ਨੂੰ ਆਪਣੇ ਘਰ ਵਾਲੀ ਨੂੰ ਦੱਸਿਆ, ਗੁਰੂ ਜੀ ਮੈਨੂੰ ਉਹ ਕਹਿੰਦੇ ਸਨ। ਉਸਨੇ ਕਿਹਾ ਤੁਸੀਂ ਕਹਿਣਾ ਸੀ ਸੱਚੇ ਪਾਤਸ਼ਾਹ ਪੁੱਤਰ ਦੀ ਦਾਤ ਬਖਸ਼ੋ, ਕਹਿੰਦੇ ਮੇਰੇ ਤੋਂ ਤਾਂ ਕਿਹਾ ਨਹੀਂ ਜਾਂਦਾ, ਮਾਈਆਂ ਅਕਸਰ ਨਹੀਂ ਸੰਗਿਆ ਕਰਦੇ, ਕਹਿੰਦੇ ਕੱਲ੍ਹ ਮੈਂ ਜਾਵਾਂਗੀ, ਮੈਂ ਬੇਨਤੀ ਕਰਾਂਗੀ। ਅੱਜ ਦੂਸਰਾ ਦਿਨ ਹੈ, ਉਸੀ ਤਰ੍ਹਾਂ ਗੁਰੂ ਦੀ ਹਜ਼ੂਰੀ ਵਿੱਚ ਬੇਅੰਤ ਸੰਗਤ ਜੁੜੀ ਹੋਈ ਹੈ, ਅਤੇ ਆ ਕੇ ਦੋਵੇਂ ਦੰਪਤੀ ਨਮਸਕਾਰ ਕਰਕੇ ਖੜ੍ਹੇ ਹੋ ਗਏ, ਗਲ 'ਚ ਪੱਲੇ ਪਾਏ ਹਨ। ਗੁਰੂ ਜੀ ਨੇ ਕਿਹਾ ਭਾਈ ਆਦਮ, ਦੱਸ ਕੀ ਕੁਛ ਚਾਹੀਦਾ ਹੈ, ਗੁਰੂ ਨਾਨਕ ਦੇ ਘਰੋਂ ਉਹੀ ਮਿਲ ਜਾਏਗਾ, ਤੇਰੀ ਸੇਵਾ 'ਤੇ ਚਿੱਤ ਬਹੁਤ ਪ੍ਰਸੰਨ ਹੋਇਆ। ਉਸ ਉਹ ਤਾਂ ਚੁੱਪ ਰਿਹਾ, ਅਤੇ ਮਾਈ ਕਹਿੰਦੀ ਸੀ ਪਾਤਸ਼ਾਹ, ਅਸੀਂ ਤਾਂ ਪੁੱਤਰ ਦੀ ਦਾਤ ਵਾਸਤੇ ਸੇਵਾ ਕਰਦੇ। ਗੁਰੂ ਜੀ ਬੜੀ ਦੇਰ ਤੱਕ ਨੇਤਰ ਮੀਟ ਕੇ ਬੈਠੇ ਰਹੇ, ਅਖੀਰ ਕਹਿਣ ਲੱਗੇ, ਮਾਤਾ ਭਾਈ ਆਦਮ ਦਰਸ ਤੱਦੇ ਕਰਮਾਂ ਵਿੱਚ ਪੁੱਤਰ ਦੀ ਦਾਤ ਹੈ ਨਹੀਂ ਸੀ, ਪਰ ਕਿਉਂਕਿ ਤੁਸੀਂ ਬੜੀ ਸੇਵਾ ਕੀਤੀ ਹੈ ਗੁਰੂ ਦੀ, ਗੁਰੂ ਸੰਗਤ ਦੀ, ਇਸ ਕਰਕੇ ਸਾਡੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਾਰ ਪੁੱਤਰ ਚਾਰ ਸਾਹਿਬਜ਼ਾਦੇ ਸੰਤੁਸ਼ਟੀ ਚੰਦ ਮਹਾਂਦੇਵ ਅਰਜਨ ਦੇਵ ਕਹਿਣਗੇ, ਚੌਥਾ ਪੁੱਤਰ ਜਿਹੜਾ ਸਾਡੇ ਹੋਣਾ ਸੀ ਉਹ ਅਸੀਂ ਤੁਹਾਨੂੰ ਦਿੰਦੇ ਹਾਂ, ਤੁਹਾਡੀ ਸੇਵਾ 'ਤੇ ਪ੍ਰਸੰਨ ਹੋ ਕੇ। ਪਰ ਬੜਾ ਪ੍ਰਤਾਪ ਵਾਲਾ ਹੋਏਗਾ, ਸਾਰਾ ਮਾਲਵਾ ਦੇਸ਼ ਉਸਨੂੰ ਦੇਵੇਗਾ, ਉਸਦੀ ਅੰਸ਼ ਰਾਜ ਕਰੇਗੀ। ਇਤਿਹਾਦ ਗੁਰੂ ਜੀ ਨੇ ਬਖਸ਼ਿਆ, ਬਖਸ਼ ਕੇ ਉਸ 'ਤੇ ਕਿਰਪਾ ਕੀਤੀ, ਜਿਨ੍ਹਾਂ ਦੇ ਵਚਨ ਕਰਕੇ ਮਲਵੇ ਦੇਸ਼ ਦੇ ਵਿੱਚ ਯਾਨੀ ਭਾਈ ਭਗਤੂ ਜੀ ਹੋਏ ਹਨ, ਜਿਨ੍ਹਾਂ ਦੀ ਵੰਸ਼ ਵਿੱਚੋਂ ਕੈਥਲ ਵਾਲੇ ਰਾਜੇ ਹੋਏ। ਬੜਾ ਬਚਪਨ ਤੋਂ ਹੀ ਬੜੇ ਸਿੱਧ ਪੁਰਸ਼ ਕਰਨੀ ਦੇ ਮਾਲ, ਸਾਰਾ ਮਾਲਵਾ ਦੇਸ਼ ਉਹਨਾਂ ਨੇ ਹੋਇਆ। ਇਉਂ ਗੁਰੂ ਜੀ ਦੇ ਵਚਨ ਕਰਕੇ ਚਾਰੇ ਪਦਾਰਥ ਮਿਲਦੇ ਹਨ, ਗੁਰਬਾਣੀ ਦੱਸਦੀ ਹੈ।
ਭਾਵੇਂ ਚੰਦਰਮਾ ਨਾਸ ਹੋ ਜਾਵੇ,
ਆਹ
वचन अनुसार भाई भगतू का जन्म होया। इसी तरह उस सेठ नूं सतपुरशां ने वचन कर दिता, गुरु भला करे तेनू पुत्र की दात बख्शे। इस वचन के अनुसार उसके ग्रह विच पुत्र की आस पड़ी। हुण साध सिंह समय नूं भी देखना, जिस करके ये प्रसंग गले तो फिर शुरू किया जाएगा।
धन है धन है गुरु नानक साहिब thank you.